SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਪੰਜਾਬ ਨੂੰ ਪ੍ਰਮੁੱਖ ਤੌਰ 'ਤੇ ਖੇਤੀਬਾੜੀ ਸੂਬਾ ਮੰਨਿਆ ਜਾਂਦਾ ਹੈ। ਉੱਥੋਂ ਪ੍ਰਵਾਸ ਕਰਕੇ ਆਉਣ ਵਾਲੇ ਜ਼ਿਆਦਾਤਰ ਪ੍ਰਵਾਸੀਆਂ ਦਾ ਪਿਛੋਕੜ ਵੀ ਖੇਤੀਬਾੜੀ ਦੇ ਨਾਲ ਹੀ ਸੰਬੰਧਿਤ ਰਿਹਾ ਹੈ। ਅਤੇ ਇਸੇ ਤਰ੍ਹਾਂ ਦੇ ਹਨ ਐਸੋਸੀਏਟ ਪ੍ਰੋਫੈਸਰ ਹਰਬੰਸ ਬਰਿਆਨਾ ਜੀ, ਜਿਨ੍ਹਾਂ ਨੇ ਯੂਨੀਵਰਸਿਟੀ ਆਫ ਸਿਡਨੀ ਤੋਂ ਐਗਰੀਕਲਚਰ ਵਿਸ਼ੇ ਦੇ ਵਿੱਚ ਹੀ PhD ਪ੍ਰਾਪਤ ਕੀਤੀ ਹੈ। ਇਹਨਾਂ ਦੇ ਤਜਰਬੇ ਦੇ ਨਾਲ ਪੜ੍ਹਾਈ ਵਿੱਚ ਕੀ ਲਾਭ ਹੋਇਆ ਇੱਥੇ ਆ ਕੇ, ਅਤੇ ਹੁਣ PhD ਕਰਨ ਤੋਂ ਉਪਰੰਤ ਇਹਨਾਂ ਦੀ ਖੋਜ ਦੁਆਰਾ ਆਸਟ੍ਰੇਲੀਆ ਵਿੱਚ ਕੀ ਲਾਭ ਹੋਣ ਦੀ ਉਮੀਦ ਹੈਗੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਫੈਸਰ ਬਰਿਆਨਾ ਜੀ ਦੇ ਨਾਲ। ਅਤੇ ਦੋਸਤੋ, ਆਓ ਸਵਾਗਤ ਕਰਦੇ ਹਾਂ ਪ੍ਰੋਫੈਸਰ ਹਰਬੰਸ ਬਰਿਆਨਾ ਜੀ ਦਾ। ਪ੍ਰੋਫੈਸਰ ਸਾਹਿਬ, SBS ਪੰਜਾਬੀ ਦੇ ਵਿੱਚ ਤੁਹਾਡਾ ਬਹੁਤ ਹੀ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ।
ਤੁਸੀਂ ਪੰਜਾਬ ਤੋਂ ਕਿੱਥੋਂ ਪ੍ਰਵਾਸ ਕਰਕੇ ਆਏ ਹੋ, ਥੋੜ੍ਹੀ ਆਪਣੀ ਬੈਕਗਰਾਉਂਡ ਬਾਰੇ ਦੱਸੋ।
ਮੈਂ ਪਿੰਡ ਨੰਗਲ ਈਸ਼ਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੀ ਇੱਥੇ ਆਉਣ ਤੋਂ ਪਹਿਲਾਂ, ਅਤੇ BSc ਐਗਰੀਕਲਚਰ ਕੀਤੀ PhD ਲੁਧਿਆਣੇ ਤੋਂ, ਅਤੇ MSc ਪਲਾਂਟ ਪੈਥੋਲੋਜੀ ਮਾਈਨਰ ਪਲਾਂਟ ਬਰੀਡਿੰਗ ਵੀ ਉੱਥੋਂ ਹੀ ਕੀਤੀ। ਅਤੇ 1986 ਵਿੱਚ ਮੈਂ ਸਿਡਨੀ ਯੂਨੀਵਰਸਿਟੀ ਵਿੱਚ PhD ਕਰਨ ਵਾਸਤੇ ਸਕੋਲਰਸ਼ਿਪ 'ਤੇ ਆਇਆ ਸੀ ਜੀ, ਅਤੇ ਜਿਹੜੀ ਮੇਰੀ ਰਿਸਰਚ ਪ੍ਰੋਬਲਮ ਸੀ ਉਹ ਸੀ ਜੀਨੈਟਿਕਸ ਆਫ ਰਸਟ ਰੈਜ਼ਿਸਟੈਂਸ ਇਨ ਵੀਟ।
ਅੱਛਾ,
ਇਹਨੂੰ ਆਪਾਂ ਪੰਜਾਬ ਵਿੱਚ ਕੁੰਗੀ ਕਹਿੰਦੇ ਹਾਂ ਜੀ, ਅਤੇ ਤਿੰਨ ਤਰ੍ਹਾਂ ਦੀ ਆ। ਇੱਕ ਨੂੰ ਕਾਲੀ ਕੁੰਗੀ ਕਹਿੰਦੇ ਆ, ਉਹ ਬਹੁਤ ਘੱਟ ਹੀ ਆਉਂਦੀ ਆ ਆਪਣੇ ਪੰਜਾਬ 'ਚ, ਲਾ ਪਰ ਉਹ ਸਾਊਥ ਵਿੱਚ ਆਉਂਦੀ ਆ। ਦੂਸਰੀ ਨੂੰ ਕਹਿੰਦੇ ਭੂਰੀ ਕੁੰਗੀ, ਉਹ ਸਾਰੇ ਦੇਸ਼ 'ਚ ਹੀ ਆ ਜਾਂਦੀ ਆ। ਅਤੇ ਤੀਸਰੀ ਜਿਹੜੀ ਅੱਜ ਕੱਲ੍ਹ ਜ਼ਿਆਦਾ ਪ੍ਰੈਵਲੈਂਟ ਆ, ਉਹਨੂੰ ਪੀਲੀ ਕੁੰਗੀ ਕਹਿੰਦੇ ਆ, ਅਤੇ ਉਹਨੂੰ ਸਟ੍ਰਾਈਪ ਰਸਟ ਜਾਂ ਜੈਲੋ ਰਸਟ ਵੀ ਕਿਹਾ ਜਾਂਦਾ। ਅਤੇ ਮੇਰਾ ਜ਼ਿਆਦਾ ਕੰਮ ਜੈਲੋ ਰਸਟ 'ਤੇ ਸੀ ਜੀ, ਜਾਂ ਪੀਲੀ ਕੁੰਗੀ 'ਤੇ, ਅਤੇ ਬਾਕੀ ਦੂਸਰੀਆਂ ਦੋਹਾਂ 'ਤੇ ਵੀ ਕੰਮ ਕੀਤਾ। ਅਤੇ ਮੇਰਾ PhD ਦਾ ਪ੍ਰੋਜੈਕਟ ਵਿੱਚ ਜੀਨੈਟਿਕਸ, ਸਾਈਟੋਜੀਨੈਟਿਕਸ, ਜੀਨ ਜਿਹੜੇ ਉਹਨਾਂ ਨੂੰ ਕ੍ਰੋਮੋਸੋਮ ਕਿਹੜੇ 'ਤੇ ਹੈਗੇ ਆ ਉਹ ਲੱਭਣਾ ਸੀ। ਅਤੇ ਜਿਹੜਾ ਮੇਨ ਕੰਟਰੀਬਿਊਸ਼ਨ ਸੀ ਜੀ, ਕਿ ਮੈਂ ਇੱਕ ਟ੍ਰਾਂਸਲੋਕੇਸ਼ਨ ਜਿਹੜੀ ਕਿ ਕਣਕ ਦੇ ਤੁਸੀਂ ਕਹੋ ਕਿ ਵਾਇਲਡ ਰਿਲੇਟਿਵ ਨਾਲੋਂ ਵਿੱਚੋਂ ਹੋਈ ਸੀ, ਉਹਦੇ ਉੱਤੇ ਜਿਹੜੀ ਰਜਿਸਟੈਂਸ ਆ ਤਿੰਨਾਂ ਹੀ ਕੁੰਗੀਆਂ ਵਾਸਤੇ ਲੱਭੀ ਸੀ ਜੀ। ਅਤੇ ਜਿਹੜੀ ਕਿ ਕਾਫੀ ਵਰਲਡ ਵਾਈਡ ਪਾਪੂਲਰ ਹੋਈ, ਅਤੇ ਹੁਣ ਉਹ ਜਿਹੜੀ ਟ੍ਰਾਂਸਲੋਕੇਸ਼ਨ ਆ ਉਹਦੇ 'ਤੇ ਈਵਨ ਨੀਮਾਟੋਡ ਨੇ ਵੀ ਰਜਿਸਟੈਂਸ ਹੈ ਜੀ, ਅਤੇ ਹੁਣ ਇੱਕ ਨਵੀਂ ਡਿਜ਼ੀਜ਼ ਜਿਹੜੀ ਆਈ ਆ ਬਲਾਸਟ, ਉਹਦੇ ਖਿਲਾਫ ਵੀ ਰਜਿਸਟੈਂਸ ਹੈ ਜੀ। ਸੋ ਇਹ ਜਿਹੜੇ ਜੀਨ ਕਿਹਾ ਜੀ ਤਿੰਨਾਂ ਰਸਤਾਂ ਵਾਸਤੇ, ਤਿੰਨਾਂ ਕੁੰਗੀਆਂ ਵਾਸਤੇ, ਇਹ ਇਸ ਵੇਲੇ ਆਸਟ੍ਰੇਲੀਅਨ ਵਰਾਇਟੀਜ਼ ਦੇ ਵਿੱਚ ਆਲਮੋਸਟ 30-40 ਵਰਾਇਟੀਜ਼ ਦੇ ਵਿੱਚ ਹੈ ਜੀ, ਅਤੇ ਇੰਡੀਆ ਵਿੱਚ ਵੀ ਇਹ ਕਾਫੀ ਪਾਪੂਲਰ ਹੋ ਰਹੇ ਆ। ਪਰ ਇਹਨਾਂ ਦੇ ਖਿਲਾਫ ਵਿਰੂਲੈਂਸ ਹੈ, ਇਹਨਾਂ ਦੇ ਖਿਲਾਫ ਜਿਹੜਾ ਜਿੱਦਾਂ ਸਾਡੇ 'ਤੇ ਫਲੂ ਆਉਂਦਾ ਉਸੇ ਤਰ੍ਹਾਂ ਕਣਕ ਵਿੱਚ ਵੀ ਬਿਮਾਰੀਆਂ ਦੀ ਜਿਹੜੀ ਆ ਗਤੀ ਵੱਧਦੀ ਆ, ਅਤੇ ਕਈ ਵਾਰੀ ਨਵੀਆਂ ਸਟ੍ਰੇਨਾਂ ਆਈ ਜਾਂਦੀਆਂ ਜੀ। ਸੋ ਇਹਨਾਂ 'ਤੇ ਸਟ੍ਰੇਨਾਂ ਹੈਗੀਆਂ, ਪਰ ਇਹਨਾਂ ਨੂੰ ਜਦੋਂ ਅਸੀਂ ਕੰਬਾਈਨ ਕਰਦੇ ਹਾਂ ਦੂਜਿਆਂ ਨਾਲ, ਅਤੇ ਇਹਦਾ ਬਹੁਤ ਅੱਛਾ ਜੋ ਹੈ ਐਕਸਪ੍ਰੈਸ਼ਨ ਹੋ ਜਾਂਦਾ ਜੀ। ਸੋ ਉਹ ਸਾਰਾ ਫਾਰਮਰ ਨੂੰ ਜੋ ਹੈਗਾ ਸਪਰੇ ਕਰਨ ਤੋਂ ਰੋਕਦਾ ਜੀ, ਤਾਂ ਕਿ ਫਾਰਮਰ ਨੂੰ ਬਿਨਾਂ ਸਪਰੇ ਤੋਂ ਜਿਹੜੀ ਕਰੋਪ ਆ ਉਹਦੀ ਯੀਲਡ ਚੰਗੀ ਮਿਲ ਸਕੇ।
ਯਾਨੀ ਕਿ ਜਿਹੜੇ ਜੈਨੇਟਿਕਸ ਹੈਗੇ ਆ, ਅਜਿਹੇ ਬੀਜ ਤਿਆਰ ਕੀਤੇ ਜਾਣਗੇ ਉਹਨਾਂ ਦੀ ਮਦਦ ਦੇ ਨਾਲ, ਕਿ ਜਿਹੜੇ ਕਿ ਕਹਿ ਸਕਦੇ ਹਾਂ ਵੀ ਬਿਮਾਰੀ ਹੈਗੀ ਹੈ ਕਾਲੀ ਕੰਗੀ ਜਾਂ ਪੀਲੀ ਕੰਗੀ, ਉਹ ਹੋਣ ਹੀ ਨਹੀਂ ਦੇਣਗੇ।
ਹਾਂਜੀ, ਇਹ ਤਾਂ ਚੱਲ ਰਿਹਾ ਜੀ। ਜਿਸ ਤਰ੍ਹਾਂ ਤੁਸੀਂ ਕਹੋ ਕਿ ਸਾਡਾ ਜਿਹੜਾ ਪ੍ਰੋਗਰਾਮ ਜਿਸ 'ਚ ਮੈਂ ਕੰਮ ਕਰਦਾ, ਪਲਾਂਟ ਬਰੀਡਿੰਗ ਇੰਸਟੀਚਿਊਟ ਕੋਵਿਡੀ ਦੇ ਉੱਤੇ, ਜਿਹੜਾ ਸਿਡਨੀ ਯੂਨੀਵਰਸਿਟੀ ਦਾ ਸੈਂਟਰ ਹੈ, ਇਹਨੂੰ ਕਹਿੰਦੇ ਆਸਟ੍ਰੇਲੀਅਨ ਸੀਰੀਅਲ ਰਸਟ ਕੰਟਰੋਲ ਪ੍ਰੋਗਰਾਮ। ਅਤੇ ਇਹ 1975 ਦੇ ਵਿੱਚ ਇਸਟੈਬਲਿਸ਼ ਹੋਇਆ ਸੀ ਜੀ, ਜਦੋਂ ਕਿ ਸਾਊਥ ਸਦਰਨ ਈਸਟਰਨ ਆਸਟ੍ਰੇਲੀਆ ਵਿੱਚ ਸਟੈਮ ਰਸਟ ਜਾਂ ਕਾਲੀ ਕੁੰਗੀ ਆਈ ਸੀ। ਅਤੇ ਅੱਜ ਤੱਕ ਇਹ ਦੇਖ ਲਓ 40 ਈਅਰ ਲੇਟਰ ਉਸੇ ਹਿਸਾਬ ਨਾਲ ਚੱਲ ਰਿਹਾ ਜੀ। ਅਤੇ ਇਹਦੀ ਫੰਡਿੰਗ ਮੇਨਲੀ ਜਿਹੜੀ ਆ ਜ਼ਿਆਦਾ ਹੋ ਰਹੀ ਆ ਗ੍ਰੀਨ ਰਿਸਰਚ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਤੋਂ, ਅਤੇ ਸਿਡਨੀ ਯੂਨੀਵਰਸਿਟੀ ਵੀ ਬੇਸਿਕ ਸਹੂਲਤਾਂ ਦਿੰਦੀ ਆ, ਅਤੇ ਨਾਲ ਸਾਡੀਆਂ ਪਾਰਸ਼ਲ ਸੈਲਰੀਜ਼ ਵੀ ਕਵਰ ਕਰਦੀ ਆ ਜੀ। ਪਰ ਇਹ ਜਿਸ ਤਰ੍ਹਾਂ ਜੇ ਇਹਨੂੰ ਕਹੋ ਜੀ, ਜਿਹੜਾ ਕਣਕ ਨੂੰ ਕੁੰਗੀ ਰਹਿਤ ਕਰਨਾ, ਇਹ ਡੈਸਟੀਨੇਸ਼ਨ ਨਹੀਂ ਹੈ ਜੀ, ਇਹ ਮੰਜ਼ਿਲ ਨਹੀਂ ਹੈ, ਇਹ ਤਾਂ ਇੱਕ ਜਰਨੀ ਆ, ਇੱਕ ਐਵਰੀ ਡੇ ਵੀ ਹੈਵ ਟੂ ਵਰਕ ਟੁਵਰਡਸ ਇਟ। ਇੱਕ ਨਵਾਂ ਨਹੀਂ ਹੈ, ਨਵੇਂ ਨਵੇਂ ਜਿਹੜੇ ਜੀਨ ਆ ਰਜਿਸਟੈਂਸ ਦੇ ਲੱਭ ਕੇ ਉਹਨਾਂ ਨੂੰ ਵਰਾਇਟੀਆਂ 'ਚ ਪਾ ਕੇ ਗਾਂ ਦੀ ਗਾਂ ਇਹ ਕਰ ਰਹੇ ਹਾਂ ਕਿ ਫਾਰਮਰਸ ਨੂੰ ਵਰਾਇਟੀਆਂ ਜਿਹੜੀਆਂ ਰਸਟ ਰਜਿਸਟੈਂਟ ਵਰਾਇਟੀਆਂ ਮਿਲਦੀਆਂ ਰਹਿਣ।
ਤੇ ਇਹਦੇ ਵਾਸਤੇ ਤੁਸੀਂ ਯੂਨੀਵਰਸਿਟੀ ਆਫ ਸਿਡਨੀ ਨੂੰ ਹੀ ਕਿਉਂ ਚੂਜ਼ ਕੀਤਾ ਸੀ?
ਨਹੀਂ, ਸਿਡਨੀ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਨੈਸ਼ਨਲ ਸੈਂਟਰ ਹੈ ਜੀ ਆਸਟ੍ਰੇਲੀਅਨ ਸੀਰੀਅਸ ਡਸਟ ਕੰਟਰੋਲ ਪ੍ਰੋਗਰਾਮ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਊਥ ਈਸਟਰਨ ਆਸਟ੍ਰੇਲੀਆ ਵਿੱਚ ਜਦੋਂ 1973-4 ਦੇ ਵਿੱਚ ਐਪੀਡੈਮਿਕ ਆਇਆ ਸਟੈਮ ਰਸਟ ਜਾਂ ਕਾਲੀ ਕੁੰਗੀ ਦਾ, ਉਸ ਵੇਲੇ ਆਸਟ੍ਰੇਲੀਆ ਦੇ ਵਿੱਚ ਅਸੀਂ ਅਜੇ ਕਲੋਨੀਅਲ ਐਟੀਚਿਊਡ 'ਚ ਰਹਿੰਦੇ ਸੀ।
ਓਕੇ।
ਤੇ ਸਾਊਥ ਵਾਲੇ ਸੋਚ ਰਹੇ ਸੀ ਕਿ ਵੀ ਇਹ ਨੌਰਥ ਵਿੱਚ ਦੀ ਡਿਜ਼ੀਜ਼ ਆ, ਉਹਨਾਂ ਨੇ ਜਾਣ ਕੇ ਸਾਡੇ 'ਤੇ ਪਾਤੀ। ਪਰ ਜਦੋਂ ਨੈਸ਼ਨਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਨਹੀਂ, ਇਹ ਨਹੀਂ, ਇਹ ਤਾਂ ਕਿਤੇ ਵੀ ਆ ਸਕਦੀ ਆ, ਅਡੈਪਟ ਹੋ ਸਕਦੀ ਆ। ਸੋ ਇਸ ਕਰਕੇ ਉਸ ਵੇਲੇ ਯੂਨੀਵਰਸਿਟੀ ਆਫ ਸਿਡਨੀ ਵਿੱਚ ਜਿਹੜਾ ਕਣਕ ਨੂੰ ਕੁੰਗੀ ਰਹਿਤ ਕਰਨਾ ਜਾਂ ਬਾਕੀ ਹੋਰ ਜੌਂਆਂ ਨੂੰ ਕੁੰਗੀ ਰਹਿਤ ਕਰਨਾ ਤੇ ਜੌਂਦਰ ਨੂੰ ਕੁੰਗੀ ਰਹਿਤ ਕਰਨਾ, ਉਹ ਸਾਰੇ ਤੇ ਕੰਮ ਚੱਲ ਰਿਹਾ ਸੀ ਜਾਂ ਉਹਦੀ ਅੰਡਰਸਟੈਂਡਿੰਗ ਤੇ, ਕਣਕ ਦਾ ਮੇਨ ਕਹਿ ਲਓ, ਦੂਸਰੀਆਂ ਜੇ ਸੀ ਉਹਦਾ ਥੋੜਾ ਸੀ, ਤੇ ਉਹ ਕੰਮ ਚੱਲ ਰਿਹਾ ਸੀਗਾ ਪ੍ਰੋਫੈਸਰ ਵਾਟਸਨ ਦੀ ਅਗਵਾਈ ਹੇਠ।
ਅੱਛਾ।
ਤੇ ਉਸ ਵੇਲੇ ਫਿਰ ਉਹਨਾਂ ਨੇ ਇਹ ਸੋਚਿਆ ਜੀ ਕਿ ਸਾਨੂੰ ਇਹ ਇੱਕ ਨੈਸ਼ਨਲ ਅਪਰੋਚ ਚਾਹੀਦੀ ਆ, ਜਿਹਦੇ ਨਾਲ ਕਿ ਅਸੀਂ ਇੱਕ ਸੈਂਟਰ ਬਣਾਈਏ ਜਿੱਥੇ ਅਸੀਂ ਜਿਹੜੀਆਂ ਹੈਗੀਆਂ ਪੋਟੈਂਸ਼ੀਅਲ, ਜਿੱਦਾਂ ਕਹਿ ਲਓ ਵੀ ਨਵੀਆਂ ਵਰਾਇਟੀਆਂ ਆ ਨਿਕਲਣ ਵਾਲੀਆਂ, ਉਹਨਾਂ ਨੂੰ ਟੈਸਟ ਕਰ ਸਕੀਏ ਕਿ ਉਹ ਕੁੰਗੀ ਰਹਿਤ ਹਨ ਕਿ ਨਹੀਂ। ਇਸ ਲਈ ਉਹਨੇ ਸਿਡਨੀ ਨੂੰ ਚੁਣਿਆ ਕਿਉਂਕਿ ਸਿਡਨੀ ਦੇ ਵਿੱਚ ਅਸੀਂ ਕਣਕ ਨਹੀਂ ਗਰੋ ਕਰਦੇ, ਅਸੀਂ ਅਗਰ ਕੋਈ ਬਿਮਾਰੀ ਲਾਉਂਦੇ ਵੀ ਹਾਂ ਉਹਦਾ ਫਾਰਮਰਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਉਹ ਸਿਡਨੀ ਦੀ ਸਿਡਨੀ 'ਚ ਹੀ ਰਹਿ ਜਾਏਗੀ। ਅਗਰ ਅਸੀਂ ਇਹ ਰਿਸਰਚ ਕਿਤੇ ਵੀਟ ਬੈਲਟ ਦੇ ਵਿੱਚ ਕਰਦੇ ਹਾਂ ਜਿੱਥੇ ਕਣਕ ਜ਼ਿਆਦਾ ਆਲੇ ਦੁਆਲੇ ਆ, ਤੇ ਅਸੀਂ ਖਤਰਾ ਪ੍ਰੋਡਿਊਸ ਕਰਦੇ ਹਾਂ ਟੈਸਟਿੰਗ ਕਰਕੇ, ਫਾਰਮਰ ਨੂੰ ਅਰਲੀ ਵਾਰਨਿੰਗ ਦਿੰਦੇ ਹਾਂ ਕਿ ਆਹ ਕੁਛ ਹੋ ਰਿਹਾ ਤੇ ਆਹ ਸਾਡੇ ਕੋਲ ਨਵੀਆਂ ਹੈਗਾ। ਬਰੀਡਿੰਗ ਕੰਪਨੀ ਨਾਲ ਅਸੀਂ ਕੰਮ ਰਲ ਕੇ ਕਰਦੇ ਹਾਂ ਜੀ, ਤੇ ਬਰੀਡਿੰਗ ਕੰਪਨੀਆਂ ਜਿਹੜੀਆਂ ਉਹ ਫਾਰਮਰਸ ਨੂੰ ਵਧੀਆ ਤੋਂ ਵਧੀਆ ਵਰਾਇਟੀਆਂ ਦਿੰਦੀਆਂ।
ਤੁਹਾਨੂੰ ਜਿਵੇਂ ਪਤਾ ਹੀ ਹੈ ਕਿ SBS ਪੰਜਾਬੀ ਦੇ ਜ਼ਿਆਦਾ ਲਿਸਨਰਸ ਐਗਰੀਕਲਚਰ ਨਾਲ ਜੁੜੇ ਹੋਏ ਆ, ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚੋਂ ਹੀ ਕਾਫੀ ਜ਼ਿਆਦਾ ਉੱਥੇ ਖੋਜ ਵਗੈਰਾ ਵੀ ਕਰਕੇ ਆਏ, ਉੱਚੀਆਂ ਪੜ੍ਹਾਈਆਂ ਕਰਕੇ ਆਏ ਹੋਏ ਹੈਗੇ ਆ, ਇਸ ਜਿਹੜਾ ਪ੍ਰੋਸੈਸ ਹੈ ਇਹਦੇ ਬਾਰੇ ਥੋੜ੍ਹਾ ਵਿਸਥਾਰ ਦੇ ਨਾਲ ਦੱਸੋ, ਕਿਉਂਕਿ ਇਹ ਉਹਨਾਂ ਦੇ ਇੰਟਰਸਟ ਦਾ ਸਬਜੈਕਟ ਹੋਏਗਾ।
ਪ੍ਰੋਸੈਸ ਇਸ ਤਰ੍ਹਾਂ ਜੀ, ਪਹਿਲਾਂ ਤਾਂ ਜਿਹੜਾ ਹੋਸਟ ਆ ਕਣਕ ਆ ਉਹਨੂੰ ਅੰਡਰਸਟੈਂਡ ਕਰਨਾ ਚਾਹੀਦਾ ਜੀ, ਉਹਦੇ ਵਿੱਚ ਜੈਨੇਟਿਕ ਵੇਰੀਏਸ਼ਨ ਕੀ ਆ ਰਜਿਸਟੈਂਸ ਵਾਸਤੇ, ਅਸੀਂ ਉਹਦੇ ਵਿੱਚੋਂ ਨਵੇਂ ਸੋਰਸ ਲੱਭਣੇ ਆ, ਚਾਹੇ ਅਸੀਂ ਉਹਦੇ ਜਿਹੜੇ ਵਾਇਲਡ ਰਿਲੇਟਿਵਸ ਆ ਉਹਨਾਂ ਚੋਂ ਲੱਭੀਏ, ਜਿਹੜੇ ਕਿ ਦੂਜਾ ਪੋਰਸ਼ਨ ਜਿਹੜਾ ਹੈਗਾ ਜੀ ਉਹ ਅਸੀਂ ਅੰਡਰਸਟੈਂਡ ਕਰਨੀ ਆ ਕਿ ਜਿਹੜਾ ਸਾਡਾ ਐਨੀਮੀ ਆ, ਜਿਹੜੀ ਕਿ ਰਸਟ ਫੰਗਸ ਕਹਿ ਲਓ ਜਾਂ ਕੁੰਗੀ ਆ, ਉਹਦੇ ਵਿੱਚ ਸਾਡੇ ਫਲੂ ਵਾਂਗ ਕਿੰਨੀਆਂ ਸਟ੍ਰੇਨਾਂ ਆ। ਤਾਂ ਫਲੂ ਵਿੱਚ ਤਾਂ ਅਸੀਂ ਵੈਕਸੀਨੇਟ ਕਰਦੇ ਹਾਂ, ਇੱਥੇ ਅਸੀਂ ਰਜਿਸਟੈਂਸ ਜੀਨਸ ਲੱਭਦੇ ਹਾਂ ਜੀ ਕਣਕ ਦੇ ਡਾਇਵਰਸ ਸੋਰਸਿਸ ਲੈ ਕੇ ਜਾਂ ਤੇ ਉਧਰੋਂ ਦੂਜੇ ਪਾਸੋਂ ਡਾਇਵਰਸ ਜਿਹੜੀਆਂ ਰੇਸਿਸ ਆ ਜਾਂ ਸਟ੍ਰੇਨਸ ਹੈਗੀਆਂ ਆ ਕੁੰਗੀ ਦੀਆਂ। ਇਸੇ ਤਰ੍ਹਾਂ ਜਦੋਂ ਬਰੀਡਰ ਕਰਦਾ ਜੀ ਉਹ ਇੱਕ ਰਜਿਸਟੈਂਟ ਵਰਾਇਟੀ ਲੈ ਕੇ ਉਹਨੂੰ ਸਸੈਪਟੇਬਲ, ਜਿਹੜੀ ਕਿ ਵਰਾਇਟੀ ਫਾਰਮਰ ਲੈਵਲ ਤੇ ਬਹੁਤ ਪਾਪੂਲਰ ਆ ਪਰ ਉੱਥੇ ਡਿਜ਼ੀਜ਼ ਆਉਂਦੀ ਆ, ਉਹ ਉਸ ਨਾਲ ਕ੍ਰੋਸ ਕਰਦਾ ਜੀ ਉਹਨੂੰ, ਤੇ ਉਸੇ ਬਾਅਦ ਦੇ ਵਿੱਚ ਜਿਹੜੀਆਂ ਨੈਕਸਟ ਜਨਰੇਸ਼ਨ ਡਿਵੈਲਪ ਕਰਦੇ ਜੀ ਉਹ ਚੋਂ ਉਹ ਸਾਨੂੰ ਭੇਜਦੇ ਟੈਸਟ ਕਰਨ ਨੂੰ ਇੱਥੇ ਕਿ ਤਾਂ ਕਿ ਉਹ ਸਿਰਫ ਉਹੋ ਹੀ ਸਿਲੈਕਟ ਕਰ ਸਕਣ ਜਿਹੜੀਆਂ ਰਜਿਸਟੈਂਟ ਹੋਣ। ਤੇ ਇਹ ਪ੍ਰੋਸੈਸ ਆਲਮੋਸਟ ਪਹਿਲਾਂ ਤਾਂ 14 ਸਾਲ ਲੈ ਜਾਂਦੀ ਸੀ ਜੀ, ਪਰ ਹੁਣ ਟੈਕਨੋਲੋਜੀ ਐਡਵਾਂਸ ਹੋਣ ਕਰਕੇ ਕਈ ਬਰੀਡਰ 7 ਸਾਲ ਵਿੱਚ ਵੀ ਵਰਾਇਟੀ ਦੇ ਜਾਂਦੇ ਆ ਜੀ। ਸੋ ਐਂਡ ਕੰਟੀਨਿਊਸ ਪ੍ਰੋਸੈਸ ਆ ਜੀ, ਸਟੋਪ ਐਂਡ ਗੋ ਨਹੀਂ ਕਹੀਏ ਵੀ ਅੱਜ ਸੋਲਵ ਕਰਤੀ ਪ੍ਰੋਬਲਮ
ਤੇ ਖਤਮ ਹੋ ਗਈ।
ਇਹ ਤਾਂ ਆਪਾਂ ਨੂੰ ਜਿੱਦਾਂ ਫਲੂ ਦੀ ਵੈਕਸੀਨੇਸ਼ਨ ਹਰ ਵਾਰੀ ਹੁੰਦੀ ਆ ਨਾ ਜੀ, ਉਸੇ ਤਰ੍ਹਾਂ ਸਾਨੂੰ ਹਰ ਸਾਲ ਹੀ ਨਵੇਂ ਜੀਨ ਲੱਭਣੇ ਪੈਂਦੇ ਆ ਤੇ ਹਰ ਸਾਲ ਹੀ ਉਹਨਾਂ ਨੂੰ ਕ੍ਰੋਸ ਕਰਨਾ ਪੈਂਦਾ ਜੀ।
ਖੋਜ ਤੋਂ ਬਾਅਦ ਜਿਹੜੀ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਰੈਜ਼ਿਸਟੈਂਸ ਵਗੈਰਾ, ਤੇ ਕਿੰਨਾ ਕੁ ਉਹ ਘੱਟ ਹੋਈ ਹੈ?
ਆਸਟ੍ਰੇਲੀਆ ਵਿੱਚ ਤਕਰੀਬਨ ਅਪ ਟੂ 24 ਮਿਲੀਅਨ ਦਾ ਜਿੱਦਾਂ ਜੀ ਪ੍ਰੋਡਕਸ਼ਨ ਹੁੰਦੀ ਆ, ਕਈ ਵਾਰੀ ਜਦੋਂ ਕੋਈ ਮਾੜਾ ਸਮਾਂ ਹੁੰਦਾ 8 ਤੱਕ ਵੀ ਆਈ ਆ ਜੀ, ਪਰ ਆਮ ਤੌਰ ਤੇ ਅਰਾਊਂਡ 16-14-20 ਤੱਕ ਹੁੰਦੀ ਆ ਜੀ। ਤੇ ਜਿਹੜਾ ਕਿ ਸਾਡੀ ਜ਼ਿਆਦਾ ਮਾਰਕੀਟ ਜਿਹੜੀ ਐਕਸਪੋਰਟ ਮਾਰਕੀਟ ਆ ਜੀ, ਅਬਾਊਟ 6 ਬਿਲੀਅਨ ਆ ਜਾਂ ਹੁਣ ਥੋੜੀ ਵੱਧ ਵੀ ਗਈ ਹੋਣੀ ਆ। ਤੇ ਮੇਨ ਚੀਜ਼ ਇਹ ਆ ਕਿ ਵੀ ਅਸੀਂ ਜਿਹੜਾ ਮਟੀਰੀਅਲ ਰੈਜ਼ਿਸਟੈਂਟ ਆ ਬਰੀਡਰ ਨੂੰ ਦਿੰਦੇ ਆ, ਬਰੀਡਰ ਕੋਸ਼ਿਸ਼ ਕਰਦਾ ਕਿ ਰਸਟ ਰੈਜ਼ਿਸਟੈਂਸ ਵੀ ਹੋਵੇ, ਬਾਕੀ ਬਿਮਾਰੀਆਂ ਨੂੰ ਵੀ ਰੈਜ਼ਿਸਟੈਂਸ ਹੋਵੇ, ਯੀਲਡ ਵੀ ਹੋਵੇ, ਕੁਆਲਿਟੀ ਵੀ ਹੋਵੇ। ਸੋ ਇਸ ਕਰਕੇ ਸਟੈਂਡਰਡ ਤਾਂ ਰੱਖੇ ਹੋਏ ਆ ਮਿਨੀਮਮ ਕਿ ਇਦੋਂ ਘੱਟ ਇਦੋਂ ਵੱਧ ਬਿਮਾਰੀ ਨਹੀਂ ਆਉਣੀ ਚਾਹੀਦੀ ਨਵੀਂ ਵਰਾਇਟੀ ਤੇ। ਪਰ ਕਈ ਦਫ਼ਾ ਕਿਉਂਕਿ ਉਹ ਵਰਾਇਟੀ ਦੇ ਵਿੱਚ ਹੋਰ ਕਈ ਚੀਜ਼ਾਂ ਵਧੀਆ ਆ, ਫਿਰ ਉਹ ਰਸਟ ਵਾਸਤੇ ਸਪਰੇ ਕਰਨ ਤੇ ਵੀ ਮਜਬੂਰ ਕਰ ਦਿੰਦੀ ਹੈ ਫਾਰਮਰ ਨੂੰ। ਪਰ ਸਾਡੀ ਕੋਸ਼ਿਸ਼ ਇਹ ਆ ਵੀ ਇਸ ਵੇਲੇ ਜੀ ਅਸੀਂ ਤਕਰੀਬਨ ਜਿਹੜੀਆਂ ਵਰਾਇਟੀਆਂ ਰਿਲੀਜ਼ ਹੈਗੀਆਂ ਆ ਉਹਨਾਂ ਵਿੱਚ ਫਾਰਮਰ ਕੋਲ ਇਨਫ ਚੋਇਸ ਹੈ ਜੀ ਕਿ ਉਹ ਰਸਟ ਰੈਜ਼ਿਸਟੈਂਟ ਵਰਾਇਟੀ ਗਰੋ ਕਰ ਸਕਦੇ ਆ।
ਆਪਾਂ ਗੱਲ ਕਰੀਏ ਵਾਪਸ ਹੁਣ ਪੰਜਾਬ ਦੀ, ਟ੍ਰੈਡੀਸ਼ਨਲ ਖੇਤੀ ਹੁੰਦੀ ਹੈ, ਚੌਲ ਹੋ ਗਏ, ਕਣਕ ਹੋ ਗਈ, ਕਿਹਾ ਜਾ ਰਿਹਾ ਕਿ ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ। ਹੁਣ ਆਲਟਰਨੇਟ ਜਿਹੜੀ ਕ੍ਰੋਪਸ ਹੈਗੀਆਂ ਨੋਨ ਟ੍ਰੈਡੀਸ਼ਨਲ ਟਾਈਪ ਆਫ ਖੇਤੀਬਾੜੀ, ਉਹ ਕੀਤੀ ਜਾਣੀ ਚਾਹੀਦੀ ਹੈ, ਇਹਦੇ ਬਾਰੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ?
ਇਹ ਜੀ ਬੜਾ ਤੁਹਾਡਾ ਸਵਾਲ ਬਿਲਕੁਲ ਸਪੋਟ ਆ ਨਾ ਜੀ ਕਿ ਇਸ ਵੇਲੇ ਜੇ ਅਸੀਂ ਚੌਲ ਉਗਾਉਣੋਂ ਨਾ ਹਟੇ ਇੰਡੀਆ ਵਿੱਚ ਤੇ ਪਾਣੀ ਦਾ ਅਸੀਂ ਤੀਜੇ ਲੈਵਲ ਤੇ ਪਹੁੰਚ ਚੁੱਕੇ। ਮੈਂ ਇੱਕ ਆਰਟੀਕਲ ਪੜ੍ਹਿਆ ਸੀ ਕਿ ਤਿੰਨ ਪਰਤਾਂ ਦੇ ਤੇ ਤੀਜੀ ਪਰਤ ਤੇ ਪਹੁੰਚ ਚੁੱਕੇ ਹਾਂ, ਤੇ ਜੇ ਅਸੀਂ ਇਸੇ ਤਰ੍ਹਾਂ ਹੀ ਗਰਾਊਂਡ ਵਾਟਰ ਖਿੱਚਦੇ ਰਹੇ ਜੀ ਤੇ ਮਤਲਬ ਸਾਨੂੰ ਪੀਣ ਲਈ ਪਾਣੀ ਵੀ ਨਹੀਂ ਇਸ ਦਿਨ ਚੱਜਦਾ ਲੱਭਣਾ ਜੀ। ਤੇ ਇਸ ਕਰਕੇ ਜਿਹੜੀ ਵੀ ਕ੍ਰੋਪ ਘੱਟ ਪਾਣੀ ਨਾਲ ਹੋ ਸਕਦੀ ਆ, ਜਾਂ ਇਹ ਜੇ ਕਣਕ ਦੀ ਐਗਜ਼ਾਮਪਲ ਲਈਏ, ਕਣਕ ਵਿੱਚ ਸਿਲੈਕਸ਼ਨ ਜਿਸ ਤਰ੍ਹਾਂ ਰਸਟ ਸਿਲੈਕਸ਼ਨ ਚੱਲਦੀ ਰਸਟ ਦੀ ਜੀ, ਰਸਟ ਰੈਜ਼ਿਸਟੈਂਸ ਦੀ, ਇਸੇ ਤਰ੍ਹਾਂ ਵਾਟਰ ਯੂਜ਼ ਐਫੀਸ਼ੀਐਂਸੀ ਦੀ ਵੀ ਸਿਲੈਕਸ਼ਨ ਚੱਲ ਰਹੀ ਹੈ।
ਓਕੇ,
ਕਿ ਜਿਹੜਾ ਕਿ ਉਹ ਇੱਕ ਨਾਰਾ ਦੇ ਰਹੇ ਆ ਮੋਰ ਕ੍ਰੋਪ ਵਿਦ ਲੈਸ ਡਰੋ ਸਮਥਿੰਗ ਲਾਈਕ ਦੈਟ, ਕਿ ਮਤਲਬ ਅਸੀਂ ਥੋੜੇ ਪਾਣੀ ਨਾਲ ਵੱਧ ਝਾੜ ਕਿਸ ਤਰ੍ਹਾਂ ਲੈਣਾ। ਉਹ ਇਸ ਤਰ੍ਹਾਂ ਜੀ ਕਿ ਜੋ ਜਿਹੜੀ ਫਿਜ਼ੀਓਲੋਜੀ ਆ ਪਲਾਂਟਸ ਦੀ ਉਹਨੂੰ ਆਪਾਂ ਕਿਸ ਤਰ੍ਹਾਂ ਮੈਨੀਪੁਲੇਟ ਕਰਨਾ ਕਿ ਉਹ ਘੱਟ ਵਾਟਰ ਨਾਲ ਸਾਨੂੰ ਯੀਲਡ ਵਧੀਆ ਦੇਣ।
ਅੱਛਾ,
ਇਹ ਚੀਜ਼ ਜਿਹੜੀ ਹੈਗੀ ਹੈ ਕਿ ਵਾਟਰ ਯੂਜ਼ ਐਫੀਸ਼ੀਐਂਸੀ ਆ ਇਹਦਾ ਸਾਨੂੰ ਬਹੁਤ ਤਰਜੀਹ ਦੇਣ ਦੀ ਲੋੜ ਆ ਕਿ ਕਿਹੜੇ ਸਾਡੇ ਕੋਲ ਫਿਜ਼ੀਓਲੋਜੀਕਲ ਫੰਕਸ਼ਨ ਆ। ਈਵਨ ਇਸ 'ਤੇ ਵੀ ਸਿੰਘ ਸਾਹਿਬ ਅਸੀਂ ਇੱਕ ਪ੍ਰੋਜੈਕਟ ਜੋ ਹਿਸਾਰ ਯੂਨੀਵਰਸਿਟੀ ਨਾਲ ਸਪੋਰਟ ਕਰ ਰਹੇ ਹਾਂ ਉਹ ਇੰਡੀਅਨ ਗਵਰਨਮੈਂਟ ਫੰਡ ਕਰ ਰਹੀ ਹੈ ਜੀ, ਤੇ ਆਸਟ੍ਰੇਲੀਆ ਨੂੰ ਪੈਸਾ ਨਹੀਂ ਪਰ ਅਸੀਂ ਉੱਥੇ ਲੈਕਚਰ ਦੇਣ ਜਾਂਦੇ ਹਾਂ। ਉਸ ਸਕੀਮ ਦਾ ਨਾਂ ਹੈਗਾ ਜੀ ਵੀ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਕੋਲੈਬੋਰੇਸ਼ਨ, ਤੇ ਉਹ ਸਾਡੀ ਇਹ ਇਸੇ ਹਿਸਾਬ ਦੇ ਜਿਹੜੇ ਪਲਾਂਟ ਫਿਜ਼ੀਓਲੋਜੀ ਦੇ ਸਾਇੰਟਿਸਟ ਆ ਉਹਨਾਂ ਨਾਲ ਕੋਲੈਬੋਰੇਸ਼ਨ ਆ ਜੀ।
ਅੱਛਾ,
ਸੋ ਅਸੀਂ ਕਦੀ ਵੀ ਇਹ ਨਹੀਂ ਕਹਿ ਸਕਦੇ ਹੋ ਜਿਸ ਤਰ੍ਹਾਂ ਬਾਰਡਰ ਫਿਲਮ ਚ ਕਹਿੰਦੇ ਨਾ ਹਮ ਹੀ ਹਮ ਹੈ ਤੋ ਕਿਆ ਹੈ ਮੈਂ, ਤੁਮ ਹੀ ਤੁਮ ਹੈ ਤੋ ਕਿਆ ਤੁਮ ਹੋ। ਸੋ ਵੀ ਕੈਨ ਨਾਟ ਬੀ ਅਲੋਨ, ਵੀ ਕੈਨ ਨਾਟ ਅਚੀਵ, ਇਕੱਲੇ ਅਸੀਂ ਕੁਛ ਨਹੀਂ ਕਰ ਸਕਦੇ।
ਬਿਲਕੁਲ,
ਸਾਨੂੰ ਹਰੇਕ ਆਸਪੈਕਟ ਜਿਹੜਾ ਹੈ ਪਲਾਂਟ ਦਾ, ਚਾਹੇ ਉਹ ਰੂਟ ਫਿਜ਼ੀਓਲੋਜੀ ਕਹਿ ਲਓ, ਚਾਹੇ ਉਹ ਸ਼ੂਟ ਫਿਜ਼ੀਓਲੋਜੀ ਕਹਿ ਲਓ, ਵਾਟਰ ਯੂਜ਼ ਐਫੀਸ਼ੀਐਂਸੀ ਕਹਿ ਲਓ, ਡਿਜ਼ੀਜ਼ ਰੈਜ਼ਿਸਟੈਂਸ ਕਹਿ ਲਓ, ਜਾਂ ਕੁਆਲਿਟੀ ਕਹਿ ਲਓ, ਅਸੀਂ ਇਕੱਠੇ ਹੋ ਕੇ ਇੱਕ ਟੀਮ ਆ ਜਿਹਦਾ ਕਿ ਜਿਹੜਾ ਸੈਂਟਰ ਫੋਰਵਰਡ ਆ ਹਾਕੀ ਦੀ ਟੀਮ ਵਾਂਗ, ਉਹ ਪਲਾਂਟ ਬਰੀਡਰ ਵਾ, ਬੀਟ ਬਰੀਡਰ।
ਠੀਕ ਹੈ,
ਸੋ ਅਸੀਂ ਇਕੱਠੇ ਹੋ ਕੇ ਉਹਨੂੰ ਸਾਰਾ ਗੋਲ ਕਰਨ ਲਈ ਮੁਹੱਈਆ ਕਰਦੇ ਹਾਂ, ਤੇ ਉਹ ਫਿਰ ਚੰਗੀ ਤੋਂ ਚੰਗੀ ਜਿਹੜੀ ਵਰਾਇਟੀ ਅਗਾਂਹ ਦੇ ਸਕਦਾ ਜੀ। ਪਰ ਉਹ ਸੈਂਟਰ ਫੋਰਵਰਡ ਨੇ ਸਕੋਰ ਕਰਨਾ ਜੀ, ਉਹ ਪਿੱਛੋਂ ਜਾ ਕੇ ਜੀ ਅਸੀਂ ਫੁੱਲ ਬੈਕ ਕਹੀਏ ਸਕੋਰ ਕਰੀਏ, ਅਸੀਂ ਤਾਂ ਸਿਰਫ ਉਹਨੂੰ ਡਿਫੈਂਡ ਕਰ ਸਕਦੇ।
ਬਹੁਤ ਹੀ ਵਧੀਆ ਤੁਸੀਂ ਐਗਜ਼ਾਮਪਲ ਦੇ ਨਾਲ ਸਮਝਾਇਆ ਇਹ ਕਿ ਕਿਸ ਤਰ੍ਹਾਂ ਮਿਲ ਕੇ ਅਚੀਵ ਕੀਤਾ ਜਾ ਸਕਦਾ ਹੈ, ਅਤੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਹਰਿਆਣਾ ਵੀ ਨਾਲ ਅਸੀਂ ਐਡ ਕਰ ਸਕਦੇ ਹਾਂ, ਉੱਥੇ ਇਹਦੇ ਕੀ ਲਾਭ ਹੋ ਰਹੇ ਹੈ ਰਿਸਰਚ ਦੇ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਇੱਥੇ ਤੁਸੀਂ ਪੰਜਾਬੀ ਭਾਈਚਾਰੇ ਦੇ ਵਿੱਚ ਤੁਸੀਂ ਕਿੰਨਾ ਕੁ ਵਿਚਰਦੇ ਹੋ, ਅਤੇ ਪੰਜਾਬੀ ਦੇ ਵਾਤਾਵਰਨ ਜਿਹੜਾ ਹੈ ਉਸ ਨੂੰ ਕਿੱਦਾਂ ਤੁਸੀਂ ਪ੍ਰਮੋਟ ਕਰ ਰਹੇ ਹੋ, ਕਿੱਦਾਂ ਤੁਸੀਂ ਇਹਨੂੰ ਜਿੰਦਾ ਰੱਖਿਆ ਹੋਇਆ ਹੈ?
ਦੇਖੋ ਜੀ, ਘਰ ਤੋਂ ਗੱਲ ਸ਼ੁਰੂ ਹੁੰਦੀ ਆ। ਤੇ ਮੇਰੇ ਫਾਦਰ ਇਨ ਲਾਅ ਤੇ ਮਦਰ ਇਨ ਲਾਅ ਕੋਲ ਸੀ, ਤੇ ਮੇਰੇ ਪੇਰੈਂਟਸ, ਮੇਰੇ ਫਾਦਰ ਮਦਰ ਆਏ ਇੱਕ ਸਟੇਜ ਦੇ ਉੱਤੇ ਜੀ। ਸਾਡੇ ਕੋਲ ਸਾਡੇ ਬੱਚਿਆਂ ਕੋਲ ਚਾਰੇ ਗ੍ਰੈਂਡ ਪੇਰੈਂਟਸ ਇੱਕ ਘੱਟ ਸੀ, ਤੇ ਉਹਨਾਂ ਨੂੰ ਪੰਜਾਬੀ, ਉਹਨਾਂ ਨੇ ਮਤਲਬ ਪੰਜਾਬੀ ਪੜ੍ਹੀ ਕਿਤੇ ਨਹੀਂ, ਬਸ ਇੱਦਾਂ ਹੀ ਬੋਲ ਕੇ ਸਿੱਖੀ ਆ, ਤੇ ਅੱਜ ਵੀ ਉਹ ਮੇਰੇ ਵਰਗੀ ਪੰਜਾਬੀ ਬੋਲਦੇ ਆ ਜੀ।
ਵੈਰੀ ਨਾਈਸ।
ਤੇ ਦੂਸਰੀ ਗੱਲ, ਤੁਸੀਂ ਮੇਰੀ ਕਮਿਊਨਿਟੀ ਇਨਵੋਲਵਮੈਂਟ, ਉਹਦੇ ਵਿੱਚ ਮੈਂ ਆਪਣੇ ਗਲੈਨਵੁੱਡ, ਪਹਿਲਾਂ ਪਾਰਕ ਲਈ ਕਹਿੰਦੇ ਸੀ, ਗੁਰਦੁਆਰਾ ਸਾਹਿਬ ਨਾਲ ਸ਼ੁਰੂ ਤੋਂ ਇਨਵੋਲਵ ਰਿਹਾ ਜੀ। ਇਸ ਦੇ ਵਿੱਚ 1996 ਦੇ ਦੌਰਾਨ ਜੀ ਜਿਹੜੇ ਪੁਰਾਣੇ ਬੰਦੇ ਸੀ ਸਾਡੇ, ਉਹਨਾਂ ਦਾ ਕੁਛ ਥੋੜਾ ਜਿਹਾ ਹੋਇਆ ਵੀ ਡਿਸਐਗਰੀਮੈਂਟ, ਪਰ ਉਹਨਾਂ ਨੇ ਬੜਾ ਵਧੀਆ ਸੁਝਾਅ ਸੋਚਿਆ ਜੀ, ਉਹ ਕਹਿੰਦੇ ਵੀ ਸਾਰੇ ਪੁਰਾਣੇ ਬੰਦੇ ਬਹਿ ਜਾਓ, ਜਿਹੜੇ ਨਵੇਂ ਮੁੰਡੇ ਇਹਨਾਂ ਨੂੰ ਲਾਓ। ਸਾਡਾ ਕੋਈ ਐਕਸਪੀਰੀਅੰਸ ਨਹੀਂ ਸੀ, ਸਾਨੂੰ ਉਹਨੇ ਮੈਨੇਜਮੈਂਟ ਕਮੇਟੀ 'ਚ ਪਾ ਦਿੱਤਾ ਜੀ। ਅਤੇ ਉਸ ਟਾਈਮ ਫਿਰ ਮਹਾਰਾਜ ਜਿਹੜਾ ਹੁਣ ਨਵਾਂ ਗੁਰੂ ਘਰ ਬਣਿਆ ਵੱਡਾ, ਇਹ ਉਸ ਵੇਲੇ ਸ਼ੁਰੂ ਕੀਤਾ ਜੀ ਅਸੀਂ। ਅਤੇ ਮੈਂ ਉਹਨਾਂ ਦੇ ਉਹਦੇ ਵਿੱਚੋਂ ਜੀ ਵਨ ਆਫ ਦੀ ਕੋਆਰਡੀਨੇਟਰ ਸੀਗਾ।
ਅਤੇ ਰਿਸਰਚ ਦੇ ਖੇਤਰ ਦੇ ਵਿੱਚ ਜ਼ਿਆਦਾਤਰ ਜਿਹੜੇ ਤੁਹਾਡੇ ਕੋਲ ਆਉਂਦੇ ਆ ਸਟੂਡੈਂਟਸ ਕਹਿ ਲਈਏ,
ਹਾਂਜੀ,
ਉਹ ਆਸਟ੍ਰੇਲੀਅਨ ਹੁੰਦੇ ਆ ਜਾਂ ਭਾਰਤੀ ਹੁੰਦੇ ਆ ਜਾਂ ਕਿਸੇ ਹੋਰ ਖੇਤਰ ਤੋਂ ਹੁੰਦੇ ਆ, ਖਾਸ ਕਰਕੇ ਜਿਹੜੀ ਰਿਸਰਚ ਤੁਸੀਂ ਕਰ ਰਹੇ ਹੋ?
ਇਹਦੇ ਵਿੱਚ ਮਿਕਸ ਆ ਜੀ। ਇੰਡੀਆ ਦੇ ਵੀ ਕਾਫੀ ਸਟੂਡੈਂਟ ਮੈਂ ਗਾਈਡ ਕਰ ਚੁੱਕਾ, ਉਹਨਾਂ ਵਿੱਚੋਂ ਇਸ ਵੇਲੇ ਇੰਟਰਨੈਸ਼ਨਲ ਵੀਟ ਬਰੀਡਿੰਗ ਸੈਂਟਰ ਜਿਹੜਾ ਜੀ, ਵੀਟ ਐਂਡ ਮੇਜ਼ ਬਰੀਡਿੰਗ, ਉਹਦੇ ਉੱਤੇ ਜਿਹੜਾ ਰਸਟ ਰਿਸਰਚ ਦਾ ਹੈੱਡ ਆ ਜੀ, ਉਹ ਮੇਰਾ ਸਟੂਡੈਂਟ ਆ।
ਅੱਛਾ, ਇੰਡੀਆ
ਹੈਦਰਾਬਾਦ ਤੋਂ। ਤੇ ਇੱਕ ਸਟੂਡੈਂਟ ਜਿਹੜਾ ਕਿ ਇੱਕ ਨਵੀਂ ਸਾਡੇ ਪੀੜੀ ਮਤਲਬ ਕਾਲੀ ਕੁੰਗੀ ਦੀ ਰੇਸ ਆਈ ਸੀ ਜੀ, ਉਹਨੂੰ UG99 ਕਹਿੰਦੇ ਸੀ, ਉਹਦਾ ਕੀਨੀਆ ਦੇ ਵਿੱਚ ਸਕਰੀਨਿੰਗ ਕਰਦੇ ਆ, ਉਹਦਾ ਜਿਹੜਾ ਲੀਡ ਕਰਦਾ ਉਹ ਵੀ ਮੇਰਾ ਸਟੂਡੈਂਟ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸੀ। ਤੇ ਆਸਟ੍ਰੇਲੀਆ ਇੰਡੀਆ ਕੋਲੈਬੋਰੇਸ਼ਨ ਦੇ ਅੰਡਰ ਉਹ ਜੌਨ ਆਲਰਾਈਟ ਫੈਲੋ ਦੇ ਤੌਰ ਤੇ ਆਇਆ ਸੀ, ਮਨਦੀਪ ਰੰਧਾਵਾ। ਤੇ ਉਸ ਤੋਂ ਬਾਅਦ ਈਵਨ ਆਸਟ੍ਰੇਲੀਆ ਵਿੱਚ ਇਸ ਵੇਲੇ ਮੇਰੇ ਦੋ ਸਟੂਡੈਂਟ CSIR ਚ ਕਰ ਰਹੇ ਜੀ ਕੰਮ, ਇੱਕ ਐਗਰੀਕਲਚਰ ਵਿਕਟੋਰੀਆ ਚ ਤੇ ਇੱਕ ਆਸਟ੍ਰੇਲੀਅਨ ਗ੍ਰੇਨ ਟੈਕਨੋਲੋਜੀ ਦੇ ਵਿੱਚ ਜੀ। ਤੇ ਬਾਕੀ ਹੋ ਸਕਦਾ ਇੱਕ ਹੋਰ ਨਵੀਂ ਸੀਡ ਕੰਪਨੀ ਆ ਜੀ, ਉਹਦੇ ਵਿੱਚ ਆਸਟ੍ਰੇਲੀਅਨ ਆ। ਤੇ ਇਹ ਦੂਜੇ ਜਿਹੜੇ ਤੁਹਾਨੂੰ ਦੱਸੇ ਜੀ ਉਹ ਸਾਰੇ ਇੰਡੀਅਨ ਜਾਂ ਪਾਕਿਸਤਾਨੀ ਸੀ। ਤੇ ਬਾਕੀ ਜੁਗੈਂਡਾ ਤੋਂ ਸਟੂਡੈਂਟ ਗਾਈਡ ਕੀਤੇ ਆ ਜੀ, ਇਥੋਪੀਆ ਤੋਂ ਕੀਤੇ ਆ, ਭੂਟਾਨ ਤੋਂ ਕੀਤੇ ਆ, ਬੰਗਲਾਦੇਸ਼ ਤੋਂ ਕੀਤੀ, ਮਤਲਬ ਕੋਈ 7-8 ਨੇਸ਼ਨਾਂ ਦੇ ਸਟੂਡੈਂਟ ਐਟ ਏ ਟਾਈਮ ਮੇਰੇ ਕੋਲ ਰਹੇ।
ਦੇਖੋ ਤੁਸੀਂ ਪੰਜਾਬੀਅਤ ਦਾ ਮਾਣ ਬਹੁਤ ਵਧਾਇਆ ਹੈਗਾ, ਇਹਦੇ ਵਾਸਤੇ ਤੁਸੀਂ ਵਧਾਈ ਦੇ ਪਾਤਰ ਹੈਗੇ ਹੋ। ਤੇ ਪ੍ਰੋਫੈਸਰ ਸਾਹਿਬ, ਚਲਦੇ ਚਲਦੇ ਕੋਈ ਸੁਨੇਹਾ ਦੇਣਾ ਚਾਹੋਗੇ?
ਮੇਰਾ ਭਾਈ ਸਾਹਿਬ, ਸਭ ਤੋਂ ਜਿਹੜਾ ਮੇਨ ਸੁਨੇਹਾ ਇਹ ਆ ਕਿ ਅੱਜ ਲੋੜ ਹੈ, ਅੱਜ ਕੱਲ੍ਹ ਕਹਿ ਰਹੇ ਆ ਇੰਟਰ ਡਿਸਿਪਲਿਨਰੀ ਹਿਊਮਿਲਿਟੀ, ਤਾਂ ਕਿ ਅਸੀਂ ਦੂਸਰੇ ਨੂੰ ਰੈਕਗਨਾਈਜ਼ ਕਰੀਏ ਤੇ ਆਪਣੀਆਂ ਇਹੋ ਜਿਹੀਆਂ ਟੀਮਾਂ ਬਣਾਈਏ ਜਿਹਦੇ ਵਿੱਚ ਅਸੀਂ ਇਕੱਠੇ ਹੋ ਕੇ ਫਾਰਮਰਸ ਨੂੰ ਅਜਿਹੀਆਂ ਕਰੋਪਸ ਦੇ ਸਕੀਏ ਜੋ ਕਿ ਘੱਟਦੇ ਪਾਣੀ ਦਾ ਸੋਲਿਊਸ਼ਨ ਮੁਹੱਈਆ ਕਰ ਸਕਣ।
ਜੀ, ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ, ਤੇ ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਹੈ ਜੀ ਗੱਲਬਾਤ ਕਰਨ ਵਾਸਤੇ।
ਮਿਹਰਬਾਨੀ ਜੀ।
ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ। Enjoy more stories in your language by visiting sbs.com.au.